Thank you. I'm not afraid. ਸਿਮਰਨ ਵਿੱਚ ਨਾਮ ਜਪਦਿਆਂ ਸਤਸੰਗ ਵਿੱਚ ਬੈਠੇ ਆ, ਉਹ ਤਾਂ ਹੈ ਸਫਲ ਤੇ ਬਾਕੀ ਗਈ ਅਫਲ। ਹਿਸਾਬ ਕਰੀਏ ਵੀ ਸਫਲ ਕਿਤਨੀ ਕੁ ਕੀਤੀ ਹੈ ਤੇ ਅਫਲ ਕਿਤਨੀ ਕੁ ਗਈ ਹੈ। ਭਾਈ ਸਾਹਿਬ ਨੰਦ ਲਾਲ ਬਚਨ ਕਰਦੇ ਹਨ, ਉਮਰ ਉਹਾ ਵਿੱਚ ਲਿਖੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਬੰਦੇ ਦੀ ਉਮਰ ਮਹੀਨੇ ਦਿਨ ਸਾਲਾਂ ਨਾਲ ਨਹੀਂ ਪੂਰੀ ਬਣਦੀ, ਸਵਾਸਾਂ ਨਾਲ ਬਣਦੀ। ਇਸੇ ਵਾਸਤੇ ਜੋਗੀਆਂ ਨੇ ਉਮਰਾਂ ਵਧਾ ਲਈਆਂ, ਸਵਾਸ ਘਟਾ ਕੇ ਸਵਾਸਾਂ ਨੂੰ ਥੋੜਾ ਖਰਚੇ, ਸਵਾਸ ਬਚਾਏ, ਪ੍ਰਾਣ ਦਸਵੇਂ ਦੁਆਰ ਚੜਾ ਕੇ ਬੈਠਾ ਰਵੇ, ਜਿਤਨੀ ਉਮਰ ਮਰਜ਼ੀ ਵਧਾ ਲਵੇ। ਜੇ ਸਵਾਸ ਹੀ ਨਾ ਨਿਕਲੇ, ਗਿਣਤੀ ਤਾਂ ਸਵਾਸਾਂ ਦੀ ਹੋਣੀ ਹੈ। ਜਿੱਥੇ ਸਵਾਸਾਂ ਦੀ ਗਿਣਤੀ ਹੋਣੀ ਹੈ, ਉੱਥੇ ਨਾਲ ਇਹ ਵੀ ਗਿਣਤੀ ਹੋਵੇਗੀ ਬਈ ਕਿਤਨੇ ਸਵਾਸਾਂ ਨਾਲ ਇਸਨੇ ਜਪਿਆ ਸ੍ਰੀ ਸਮਝ ਲਓ ਵੀ ਸਵਾਸ ਤੁਹਾਡੇ ਕੋਲ ਰੁਪਏ ਹਨ ਤੇ ਰੁਪਇਆਂ ਨਾਲ ਅਸੀਂ ਕੋਈ ਸ਼ੈ ਖਰੀਦਣੀ ਹੈ। ਇਹ ਤਾਂ ਹੁਣ ਬੰਦੇ ਦੀ ਅਕਲ ਹੈ, ਬੱਚੇ ਨੂੰ ਰੁਪਈਆ ਦੇ ਦਿਓ ਤੇ ਭਾਵੇਂ ਰੁਪਏ ਦੇ ਖਿਡੌਣੇ ਲੈ ਆਵੇ, ਰੁਪਈਏ ਦੀ ਚੀਜ਼ ਖਾਣ ਦੀ ਲਈ ਆਵੇ। ਇੱਥੇ ਛੋਟੀ ਬੱਚੀ ਨੂੰ ਇੱਕ ਦਿਨ ਮੈਂ ਰੁਪਇਆ ਪਕੜਾ ਦਿੱਤਾ, ਝੱਟ ਬਾਅਦ ਉਹਦੀ ਮਾਮਾ ਨੂੰ ਆਖਿਆ ਵੀ ਰੁਪਇਆ ਦਿੱਤਾ ਸੀ ਲੈ ਲਈ। ਉਹਨੇ ਜਾਂ ਪੁੱਛਿਆ ਤੇ ਉਹਨੇ ਆਖਿਆ ਮੈਂ ਤਾਂ ਖਰਚ ਲਿਆ। ਕੀ ਖਰਚ ਲਿਆ? ਆਖੇ 90 ਪੈਸੇ ਦੀਆਂ ਚਾਕਲੇਟਾਂ ਖਾ ਲਈਆਂ ਸਾਰੀ। ਤਾਂ ਇਹ ਖਰਚਣ ਦੀ ਅਕਲ ਹੈ। ਤਾਂ ਜਿਸ ਬੰਦੇ ਨੂੰ ਆਪਣੇ ਸਵਾਸਾਂ ਦੇ ਖਰਚਣ ਦੀ ਅਕਲ ਨਹੀਂ, ਉਹ ਦੁਨੀਆਂ ਵਿੱਚ ਭਾਵੇਂ ਕਿੱਡਾ ਸਿਆਣਾ ਹੈ, ਕਿਤਨਾ ਸਮਝਦਾਰ ਹੈ, ਪਰ ਪਰਮਾਰਥ ਦੇ ਰਸਤੇ ਵਿੱਚ ਉਹ ਮਹਾਂਮੂਰਖ ਹੈ। ਪਰਮਾਰਥ ਦੇ ਰਾਹ ਵਿੱਚ ਬੰਦਾ ਸਿਆਣਾ ਉਹ ਜਿਸ ਨੇ ਆਪਣੀਆਂ ਸਵਾਸਾਂ ਨੂੰ ਖਰਚਿਆ ਸਿਮਰਨ ਤੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅਤ ਸੁੰਦਰ, ਅਤ ਸੋਹਣਾ ਹੋਵੇ, ਬੜਾ ਸੋਹਣਾ, ਏਡਾ ਸੋਹਣਾ ਵੀ ਇੱਕ ਵਾਰੀ ਵੇਖਿਆ ਮੁੜ ਅੱਖ ਹਟੇ ਨਾ ਦੂਜੇ ਪਾਸੇ, ਕਿਸੇ ਹੋਰ ਨੂੰ ਵੇਖਣ ਦੀ ਇੱਛਾ ਹੀ ਨਾ ਹੋਵੇ, ਇਹੀ ਦਿਲ ਕਰੇ ਵੀ ਦੇਖੀ ਜਾਈਏ। ਐਡੀ ਸੁੰਦਰਤਾ ਹੋਵੇ, ਪਰ ਆਖਿਆ ਐਡੀ ਸੁੰਦਰਤਾ ਕਿਸ ਲੇਖੇ? ਜੇ ਐਡੀ ਸੁੰਦਰਤਾ ਹੋਵੇ ਕਿਸੇ ਭੰਗੀ ਤੇ, ਕਿਸੇ ਜਮਾਦਾਰ ਤੇ, ਤਾਂ ਨਿਰੀ ਸੁੰਦਰਤਾ ਕੁਛ ਨਹੀਂ, ਨਾਲ ਕੁਲੀਨਤਾ ਵੀ ਹੋਵੇ, ਉੱਚੀ ਕੁੱਲ ਵੀ ਹੋਵੇ। ਤਾਂ ਸਾਹਿਬ ਆਖਦੇ ਨੂੰ ਉੱਚੀ ਕੁੱਲ ਵੀ ਹੋਵੇ ਬਈ, ਅਤ ਸੁੰਦਰ ਕੁਲੀਨ, ਕੁਲੀਨ ਵੀ ਹੋਵੇ ਤੇ ਸੁੰਦਰ ਵੀ ਹੋਵੇ, ਪਰ ਹੋਵੇ ਮੂਰਖ, ਦੂਰੋਂ ਦੇਖਿਆਂ ਸੋਹਣਾ ਵੀ ਲੱਗੇ, ਪਤਾ ਕੀਤਿਆਂ ਪਤਾ ਲੱਗੇ ਵੀ ਉੱਚੀ ਫੁੱਲਦਾ, ਪਰ ਜੇ ਗੱਲ ਕਰੀਏ ਤੇ ਸਾੜ ਛੱਡੇ। ਆਖਿਆ ਇਹ ਵੀ ਕੁਛ ਨਹੀਂ, ਇਹਨੇ ਸੁੰਦਰਤਾ ਤੇ ਕੁਲੀਨਤਾ ਨੂੰ ਲੱਜ ਲਾ ਦਿੱਤੀ। ਤੋ ਆਖਿਆ ਚਤੁਰ ਵੀ ਹੋ, ਸਿਆਣਾ ਵੀ ਹੋ। ਅਤ ਸੁੰਦਰ ਕੁਲੀਨ ਚਤੁਰ, ਇੱਕ ਚਤੁਰ ਹੁੰਦੇ ਨੇ ਗੱਲ ਕੀਤੀ ਫੌਰਨ ਸਮਝ ਗਏ, ਇੱਕ ਕਹਿਣ ਦੇ ਚਤੁਰ ਹੁੰਦੇ, ਗੱਲ ਕਰਨ ਦੀ ਜਾਂਚ ਹੋਵੇ। ਇੱਕ ਵਾਰੀ ਬਾਬਾ ਜੀ ਨੇ ਲਾਹੌਰ ਦਲੀਪ ਸਿੰਘ ਨੂੰ ਤਾਰ ਦਿੱਤੀ ਵੀ ਛੇਤੀ ਆ। ਕਹਿਣ ਲੱਗੇ ਸੰਪੂਰਨ ਸਿਆਂ ਤਾਰ ਦੇ ਦਲੀਪ ਸਿੰਘ ਨੂੰ, ਬੁਲਾ ਛੇਤੀ। ਮੈਨੂੰ ਕੁਛ ਮਹੀਨੇ ਹੋ ਗਏ ਸਨ ਬਾਬਾ ਜੀ ਪਾਸ ਗਿਆ, ਅਜੇ ਜਾਣ ਦਾ ਵਿਚਾਰ ਵੀ ਕੋਈ ਨਹੀਂ ਸੀ, ਕਿਉਂਕਿ ਜਦੋਂ ਜਾਣਾ ਜਾ ਕੇ ਫਸ ਜਾਣਾ, ਕਿਤਨੇ ਕਿਤਨੇ ਮਹੀਨੇ ਫਿਰ ਆਗਿਆ ਨਾ ਮਿਲਣੀ। ਇਸ ਵਾਸਤੇ ਜਦ ਦਾਹ ਲੱਗਦਾ ਸੀ ਤਾਂ ਲਾਹ ਲੈਂਦੇ ਸਨ। ਕੁਛ ਚਿਰ ਹੋਇਆ ਸੀ ਗਿਆ, ਅਜੇ ਜਾਣ ਦਾ ਫੁਰਨਾ ਕੋਈ ਨਹੀਂ ਸੀ, ਪਰ ਸਾਡਾ ਫੁਰਨਾ ਕਿਆ ਕਰਦਾ ਸੀ। ਬਾਬਾ ਜੀ ਨੇ ਤਾਰ ਦਿਵਾਈ ਦਲੀਪ ਸਿੰਘ ਨੂੰ, ਚੇਚਾ ਲਾਹੌਰੋਂ ਬੁਲਾਇਆ, ਅਤੇ ਜਿਸ ਵੇਲੇ ਆਣ ਕੇ ਉਹਨੇ ਬੇਨਤੀ ਕੀਤੀ, ਮੱਥਾ ਟੇਕਿਆ ਅਤੇ ਪੁੱਛਿਆ, ਜੀ ਆ ਗਿਆ? ਤਾਰ ਗਈ ਸੀ? ਕਹਿਣ ਲੱਗੇ ਵੀ ਤਾਰ ਇਸ ਵਾਸਤੇ ਦਿੱਤੀ ਸੀ, ਮੈਂ ਸੁਣਿਆ ਸੁਜਾਨ ਸਿੰਘ ਆ ਰਿਹਾ, ਅਤੇ ਆਉਣਾ ਉਸਨੇ ਲਾਹੌਰ ਦੇ ਰਸਤੇ ਹੀ ਹੈ, ਅਤੇ ਤੂੰ ਲਾਹੌਰ ਰਹਿੰਦਾ ਉਹਨੂੰ ਰੋਕ ਦੇ। ਇਹ ਹੁਣ ਬੜਾ ਹੈਰਾਨ ਵੀ ਮੈਂ ਸੜਕ 'ਤੇ ਬੈਠਾ ਰਹਾਂ, ਖਬਰੇ ਉਹ ਗੱਡੀ 'ਚ ਜਾਵੇ, ਮੋਟਰ 'ਚ ਜਾਵੇ, ਕਿਵੇਂ ਜਾਵੇ? ਬੜੀ ਅਚਰਜ ਸਮੱਸਿਆ ਹੈ ਵੀ ਉਚੇਚਾ ਤਾਰ ਦੇ ਕੇ ਬੁਲਾਇਆ ਵੀ ਸੁਜਾਨ ਸਿੰਘ ਆ ਰਿਹਾ ਅਤੇ ਉਹਨੂੰ ਰੋਕਣ, ਇੱਥੇ ਨਹੀਂ ਆਉਣ ਦੇਣ। ਜਦ ਆਉਂਦਾ ਨਾ ਮੈਨੂੰ ਬੜਾ ਖੋਭ ਹੁੰਦਾ, ਖੋਭ ਕਿਸ ਗੱਲ ਦਾ ਹੁੰਦਾ ਸੀ? ਮੁੜ ਜਿਹੜਾ ਚਲਾ ਜਾਂਦਾ ਅਤੇ ਮੇਰਾ ਜੇ ਫੁਰਨਾ ਹੀ ਕੋਈ ਨਹੀਂ ਸੀ ਆਉਂਦਾ। ਬਾਬਾ ਜੀ ਨੇ ਖਬਰ ਨਹੀਂ ਇਹ ਗੱਲ ਕਿਵੇਂ ਬਣਾਈ, ਕਿਵੇਂ ਕੀਤੀ, ਕਿ ਵੀ ਤੂੰ ਲਾਹੌਰ ਦੇ ਵਿੱਚ ਬੈਠਾ, ਰਸਤਾ ਉਹਦੇ ਆਉਣ ਦਾ ਉਹੀ ਹੈ, ਉਹਨੂੰ ਕਿਸੇ ਤਰ੍ਹਾਂ ਰੋਕ। ਕਹਿਣ ਲੱਗਾ ਜੀ ਸੱਚ ਬੱਚੇ ਨੂੰ ਮੈਂ ਤਾਰ ਦੇ ਦਿੰਦਾ। ਲੈ ਪਲਾ ਲੋਕ ਤਾਰ ਦੇ ਦਿੰਦਾ, ਇਹ ਕੰਮ ਤਾਰਾਂ ਚਿੱਠੀਆਂ ਦਾ ਹੁੰਦਾ, ਆਪ ਮਿਲ ਕੇ ਰੋਕ। ਕਹਿਣ ਲੱਗਾ ਜੀ ਹੁਣ ਮੈਂ ਕਿਸ ਤਰ੍ਹਾਂ ਮਿਲਾਂ ਉਹਨੂੰ, ਕਿੱਥੇ ਮਿਲਾਂ? ਆਂਦੇ ਉਸਨੇ ਲਾਹੌਰ ਨਹੀਂ ਆਉਣਾ ਕਦੇ। ਉਹਨੂੰ ਚੇਤਾ ਆ ਗਿਆ ਕਿ ਜੀ ਲਾਹੌਰ ਤਾਂ ਉਹਨਾਂ ਨੇ ਆਉਣਾ, ਤਰੀਕ ਦਿੱਤੀ ਹੋਈ ਹੈ। ਸਰਦਾਰ ਮਾਨ ਸਿੰਘ ਜੱਜ ਦੀ ਲੜਕੀ ਦੀ ਸ਼ਾਦੀ ਹੈ ਅਤੇ ਉਹਨਾਂ ਤਾਰੀਖ ਮੰਨੀ ਹੋਈ ਹੈ, ਉੱਥੇ ਉਹਨਾਂ ਨੇ ਆਉਣਾ। ਉਹ ਸਾਡੇ ਬੜੇ ਮਿੱਤਰ ਸਨ, ਜਦ ਵੀ ਲਾਹੌਰ ਜਾਣਾ ਬਹੁਤ ਚਿਰ ਉਹਨਾਂ ਦੀ ਕੋਠੀ ਰਹਿਣਾ, ਤਾਰੀਖ ਮੰਨੀ ਹੋਈ ਸੀ, ਜਾਣਾ ਸੀ। ਬਾਬਾ ਜੀ ਨੂੰ ਤਾਂ ਸਾਰੇ ਪ੍ਰੋਗਰਾਮ ਪਤੇ ਸਨ, ਕੋਈ ਗੱਲ ਉਹਨਾਂ ਤੋਂ ਗੁੱਝੀ ਨਾ ਛਿੱਪੀ। ਕਹਿਣ ਲੱਗੇ ਲਾਹੌਰ ਨਹੀਂ ਆਉਣਾ? ਉਹਨੇ ਆਖਿਆ ਜੀ ਆਉਣਾ ਤਾਂ ਹੈ, ਬਸ ਫਿਰ ਗੱਲ ਬਣ ਗਈ ਕਿ ਲਾਹੌਰ ਜਦੋਂ ਕੀਰਤਨ ਕਰਦਾ ਹੈ, ਅਸੀਂ ਸੁਣਿਆ ਬੜੀ ਸੰਗਤ ਜੁੜਦੀ ਹੈ। ਉਹਨੇ ਆਖਿਆ ਜੀ ਸੰਗਤ ਤਾਂ ਬਹੁਤ ਹੁੰਦੀ ਹੈ ਅਤੇ ਕੀਰਤਨ ਦਾ ਸਵਾਦ ਵੀ ਬੜਾ ਹੁੰਦਾ। ਉਹਨੇ ਜੀ ਸਵਾਦ ਵੀ ਬੜਾ ਹੁੰਦਾ, ਬੜੇ ਬੜੇ ਸਰਦਾਰ ਇਕੱਠੇ ਹੁੰਦੇ ਹੋਣੇ। ਅੱਗੇ ਜੀ ਬਹੁਤ, ਬਸ ਗੱਲ ਬਣ ਗਈ। ਜਿਸ ਵੇਲੇ ਦੀਵਾਨ ਸਜੇ, ਬੜੇ ਬੜੇ ਸਰਦਾਰ ਬੈਠੇ ਹੋਣ, ਕੀਰਤਨ ਦਾ ਪੂਰਾ ਠੱਟ ਬਣਿਆ ਹੋਵੇ, ਉਸ ਵੇਲੇ ਤੂੰ ਅਤੇ ਸੰਪੂਰਨ ਸਿੰਘ ਦੋਵੇਂ ਜਾਓ ਅਤੇ ਦੀਵਾਨ ਦੇ ਵਿੱਚ ਖੜੋ ਜਾਣਾ ਅਤੇ ਖੜੋ ਕੇ ਪੁੱਛਣਾ ਬਈ ਤੇਰਾ ਗੁਰੂ ਕੌਣ ਹੈ। ਬਸ ਇਹ ਗੱਲ ਉਹਨੂੰ ਪੁੱਛਣੀ ਵੀ ਤੇਰਾ ਗੁਰੂ ਕੌਣ ਹੈ। ਅਤੇ ਫਿਰ ਹੱਸ ਕੇ ਕਹਿਣ ਲੱਗੇ, ਨਾ ਤਾਂ ਸਾਡਾ ਹੀ ਲਏਗਾ ਨਾ, ਨਾ ਤਾਂ ਸਾਡਾ ਹੀ ਲਏਗਾ ਨਾ। ਅਤੇ ਤੁਸੀਂ ਫਿਰ ਉਹਨੂੰ ਕਹਿਣਾ ਬਈ ਨਾਲੇ ਤੂੰ ਮੂੰਹੋਂ ਇਹ ਗੱਲ ਆਖਣਾ ਕਿ ਮੇਰੇ ਗੁਰੂ ਹਨ ਅਤੇ ਨਾਲੇ ਤੂੰ ਉਹਨਾਂ ਵੱਲ ਜਾਂਦਾ ਨਹੀਂ। ਇਹ ਰੋਕਣ ਵਾਸਤੇ ਬੁਲਾਇਆ, ਹੈਰਾਨ ਹੋਏ ਵੀ ਬੁਲਾਇਆ ਰੋਕਣ ਵਾਸਤੇ ਅਤੇ ਗੱਲ ਸੱਦਣ ਦੀ ਪੈ ਕਰਦੇ, ਮਤਲਬ ਤਾਂ ਸੀ ਵੀ ਕਿਸੇ ਤਰ੍ਹਾਂ ਲਿਆਓ, ਦੇਰ ਹੋ ਗਈ ਹੈ, ਪਛੜਿਆ ਗਿਆ। ਮਾਸਟਰ ਜੀ ਨੇ ਬੱਚਿਆਂ ਨੂੰ ਘਰ ਭੇਜ ਦਿੰਦਾ, ਫਲਾਣਾ ਬੱਚਾ ਹਾਜ਼ਰ ਨਹੀਂ ਹੋਇਆ, ਉਹਨੂੰ ਬਈ ਚੁੱਕ ਕੇ ਲਿਆ, ਕੰਘਾ ਕੋਲ। ਇਹ ਉਸਦਾ ਪਿਆਰ ਤੇ ਆਖਿਆ ਮੈਨੂੰ ਕੀ ਨਾ ਆਵੇ। ਤਾਂ ਬਾਬਾ ਜੀ ਨੇ ਆਖਿਆ ਬਸ ਉਹ ਵੇਲਾ ਗੱਲ ਕਰਨ ਦਾ, ਦੋਵੇਂ ਜਣੇ ਖਲੋ ਜਾਣਾ ਅਤੇ ਕਹਿਣਾ ਤੇਰਾ ਗੁਰੂ ਕੌਣ ਹੈ, ਨਾ ਤਾਂ ਸਾਡਾ ਹੀ ਲਏਗਾ ਹੱਥੇ, ਅੱਗੇ ਵੀ ਲੈਂਦਾ ਹੁਣ ਵੀ ਨਾ ਸਾਡਾ ਜ਼ਰੂਰ ਲਏਗਾ। ਜੇ ਸਾਡਾ ਨਾਂ ਲਵੇ ਤਾਂ ਤੁਸੀਂ ਕਹਿਣਾ ਵੀ ਜਦ ਤੂੰ ਇਹ ਗੱਲ ਮੂੰਹ ਆਖਦਾ ਤਾਂ ਤੂੰ ਉੱਥੇ ਜਾਂਦਾ ਕਿਉਂ ਨਹੀਂ। ਬਸ ਅੱਗੇ ਇਸ ਗੱਲੋਂ ਅੱਗੇ ਝੂਠਾ ਪੈ ਜਾਏ, ਆਪੇ ਉਹਦੀ ਹੇਠੀ ਹੋ ਜਾਏਗੀ, ਸਾਰੀ ਸੰਗਤ 'ਚ ਪਤਾ ਲੱਗ ਜਾਏਗਾ, ਦੇਖੋ ਵੀ ਸਾਨੂੰ ਉਪਦੇਸ਼ ਕਰਦਾ ਆਪ ਕਰਦਾ ਨਹੀਂ। ਅੱਗੇ ਜੀ ਸਤ ਵਚਨ, ਜਿਸ ਵੇਲੇ ਸਭ ਸਮਝਾ ਬੁਝਾ ਕੇ ਤੁਰਨ ਦੀ ਤਿਆਰੀ ਹੋ ਗਈ, ਤੁਰਨ ਲੱਗੇ ਮੱਥਾ ਟੇਕਿਆ ਅਤੇ ਬਾਬਾ ਜੀ ਕਹਿਣ ਲੱਗੇ ਬਈ ਇਹ ਦੱਸੋ ਤੁਹਾਡੇ ਵਿੱਚੋਂ ਗੱਲ ਕਿਹੜਾ ਕਰੇਗਾ? ਗਰੀਬ ਸਿੰਘ ਤੂੰ ਕਰੇਗਾ ਕਿ ਸੰਪੂਰਨ ਸਿੰਘ ਕਰੇਗਾ? ਅਖੇ ਜੀ ਜਿਸ ਨੂੰ ਹੁਕਮ ਕਰੋ। ਕਹਿਣ ਲੱਗੇ ਤੁਹਾਡੇ ਵਿੱਚੋਂ ਤਾਂ ਮੈਨੂੰ ਕੋਈ ਵੀ ਨਹੀਂ ਦਿਸਦਾ ਉਹਦੇ ਨਾਲ ਗੱਲ ਕਰਨ ਵਾਲਾ। ਭਾਈ ਜੀ ਸਭਾ ਲੱਗੀ ਹੋਵੇਗੀ, ਬੜੇ ਬੜੇ ਲੋਕ ਬੈਠੇ ਹੋਣਗੇ, ਤੁਹਾਡੇ ਮੂੰਹੋਂ ਤਾਂ ਉਹਦੇ ਸਾਹਮਣੇ ਗੱਲ ਹੀ ਨਹੀਂ ਨਿਕਲਣੀ। ਇੱਕ ਗੱਲ ਕਰੋਗੇ ਉਹ ਤੁਹਾਨੂੰ ਅੱਗੋਂ ਸੌ ਕਰੇਗਾ, ਤੁਹਾਨੂੰ ਜਵਾਬ ਹੀ ਨਹੀਂ ਆਉਣਾ, ਰਹਿਣ ਦਿਓ ਅਸੀਂ ਆਪੇ ਗੱਲ ਕਰ ਲਾਂਗੇ। ਬੋਲੋ ਸ੍ਰੀ ਇਹੋ ਜਿਹੀਆਂ ਰੰਗਾਂ ਉਹ ਖੇਡਦੇ ਸਨ, ਕਰਦੇ ਸਨ। ਦਲੀਪ ਸਿੰਘ ਨੇ ਜੱਟ ਆ ਕੇ ਸਾਡੇ ਕੰਨਾਂ ਵਿੱਚ ਜਿਸ ਵੇਲੇ ਸਾਰਾ ਬਿਰਤਾਂਤ ਪਾਇਆ ਵੀ ਇੰਜ ਬੁਲਾਇਆ ਸੀ, ਇੰਜ ਗੱਲ ਹੋਈ ਤੇ ਇੰਜ ਆਖਿਆ, ਅਸਾਂ ਉੱਥੋਂ ਹੀ ਆਖਿਆ ਸਤ ਵਚਨ ਵੀ ਹੁਣ ਚੱਲੇ। ਇਹ ਤਰੀਕਾ ਸੀ ਬੁਲਾਉਣ ਦਾ, ਮੂੰਹੋਂ ਆਖਣਾ ਜਾ ਪਰੇ ਹੱਟ ਤੇ ਅੰਦਰੋਂ ਖਿੱਚ ਲੈਣ। ਸਤਸੰਗ ਬੋਲੋ ਸ੍ਰੀ। ਕਹਿਣ ਲੱਗੇ ਭਾਈ ਜੀ, ਭਾਈ ਜੀ ਉਹਨੂੰ ਐਵੇਂ ਨਾ ਸਮਝਣਾ, ਤੁਹਾਡੇ ਵਰਗੇ ਸੌ ਤੇ ਉਹ ਕੱਲਾ। ਮੈਂ ਜਿਸ ਵੇਲੇ ਸਾਰੀਆਂ ਗੱਲਾਂ ਸੁਣਾਂ ਤੇ ਹੈਰਾਨ ਹੋਵਾਂ, ਅਚਰਜ ਇਸ ਗੱਲੋਂ ਆਵੇ ਵੀ ਏਡੇ ਮਹਾਂਪੁਰਖ ਹੋ ਤੇ ਏਡੇ ਪੈਂਤੜੇ ਬਦਲਦੇ ਹਨ। ਇਹ ਖਿਆਲ ਹੀ ਨਹੀਂ ਸੀ ਹੁੰਦਾ ਵੀ ਜਿਹੜੀਆਂ ਗੱਲਾਂ ਬਾਬਾ ਜੀ ਪਏ ਆਖਦੇ ਨੇ, ਇਹ ਅਗੰਮ ਪਏ ਵਾਚਦੇ ਨੇ, ਜਾਂ ਇਹ ਹੋਣੀਆਂ ਨੇ, ਜਾਂ ਕਿਸੇ ਜਨਮ ਹੋਈਆਂ ਨੇ, ਜਾਂ ਅੱਗੋਂ ਹੋਣਗੀਆਂ, ਕਿਉਂਕਿ ਬਾਬਾ ਜੀ ਦਾ ਬਚਨ ਵਿਅਰਥ ਨਹੀਂ ਜਾ ਸਕਦਾ। ਸਤਿ ਬੋਲੋ ਸ੍ਰੀ। ਫਿਰ ਜਪੋ ਸ੍ਰੀ ਵਾਹ। ਆਖਿਆ ਅਤ ਸੁੰਦਰ ਕੁਲੀਨ, ਸੋਹਣਾ ਵੀ ਹੋਵੇ ਕੁਲੀਨ ਵੀ ਹੋਵੇ, ਪਰ ਜੇ ਹੋਵੇ ਮੂਰਖ, ਗੱਲ ਕਰਨ ਦੀ ਜਾਚ ਨਾ ਹੋਵੇ, ਤਾਂ ਦੋਵੇਂ ਗੱਲਾਂ ਕਿਸੇ ਲਿਖੇ ਨਾ। ਆਖਿਆ ਚਤੁਰ ਵੀ ਹੋਵੇ, ਸਭਾ ਵਿੱਚ ਬਹਿ ਕੇ ਗੱਲ ਵੀ ਕਰਨ ਯੋਗਾ ਹੋਵੇ, ਕੋਈ ਗੱਲ ਕਰੇ, ਸਵਾਲ ਕਰੇ, ਉਸਨੂੰ ਜਵਾਬ ਵੀ ਦੇ ਸਕੇ, ਜਵਾਬ ਦੇ ਕੇ ਕਿਸੇ ਦਾ ਘਰ ਵੀ ਪੂਰਾ ਕਰ ਦੇਵੇ, ਸਿਰਫ ਜਵਾਨੀ ਨਹੀਂ ਕੁਛ ਅਮਲ ਵੀ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ, ਕਿਤਨੇ ਗੁਣਾਂ ਦੇ ਹੁੰਦਿਆਂ ਪਰ ਜੇ ਹੋਵੇ ਨਾ ਗਰੀਬ, ਤਾਂ ਅਸੀਂ ਉਸਦੀ ਪਰਵਾਹ ਵੀ ਕਰਦੇ। ਆ ਸਰਦਾਰਾਂ ਦੇ ਮਜ਼ਾਜ ਕਿਨਾ ਵਿਗਾੜੇ, ਇਹਨਾਂ ਹੀ ਗੁਣਾਂ ਵਾਲਿਆਂ ਨੇ ਬੂਹੇ ਤੇ ਜਾ ਕੇ, ਉਹ ਸਮਝਦੇ ਨੇ ਵੀ ਸਾਡੇ ਕੋਲ ਧਨ ਹੈ ਤੇ ਇਹਨਾਂ ਨੂੰ ਸਦਾ ਇਸ ਸ਼ਹਿਰ ਦੀ ਲੋੜ ਰਹਿਣੀ, ਸਾਡੇ ਬੂਹੇ ਤੇ ਇਹਨਾਂ ਨੇ ਮੰਗਤੇ ਬਣ ਕੇ ਹਮੇਸ਼ਾ ਆਉਣਾ। ਇਹ ਨਹੀਂ ਕਿਸੇ ਨੂੰ ਫੁਰਿਆ ਕਦੀ ਖਿਆਲ ਆਇਆ ਕਿ ਇਹ ਧਨ ਵਾਹਿਗੁਰੂ ਨੇ ਮੈਨੂੰ ਸਫਲ ਕਰਨ ਵਾਸਤੇ ਦਿੱਤਾ, ਇਸਨੇ ਮੈਨੂੰ ਨਰਕ ਵੀ ਲੈ ਜਾਣਾ, ਇਸਨੇ ਮੈਨੂੰ ਦਰਗਾਹ ਦਾ ਬੂਹਾ ਵੀ ਦਿਖਾਣਾ। ਮਾਇਆ ਹੈ ਦੋ ਭਾਂਤ ਕੀ, ਦੋ ਚਲਾਵੇ ਰਹਾ, ਏਕ ਮਿਲਾਵੇ ਰਾਮ ਕੋ ਏਕ ਨਰਕ ਮੇ ਪਾ। ਪਰ ਆਖਿਆ ਉਸ ਵਿੱਚ ਇਹ ਔਗਣ ਵੀ ਨਾ ਹੋਵੇ, ਸੁੰਦਰ ਵੀ ਹੋਵੇ, ਕੁਲੀਨ ਵੀ ਹੋਵੇ, ਚਤੁਰ ਵੀ ਹੋਵੇ, ਮੁਖੋਂ ਗਿਆਨ ਗਿਆਨ ਵੀ ਘੋਟਦਾ ਹੋਵੇ ਤੇ ਧਨਵਾਨ ਵੀ ਹੋਵੇ, ਉਹਨੂੰ ਮੁਸਾਜੀ ਨਾ ਹੋਵੇ ਕਿਸੇ ਦੀ, ਪਰ ਜੇ ਇੱਕ ਗੁਣ ਨਹੀਂ ਤਾਂ ਸਾਰੇ ਗੁਣ ਸਵਾ। ਉਸ ਇੱਕ ਗੁਣ ਦੀ ਬੜੀ ਲੋੜ ਹੈ, ਉਹ ਨਾਲ ਜ਼ਰੂਰ ਹੋਵੇ, ਕਿਹੜਾ? ਨਾਮ ਜਪਣ ਵਾਲਾ। ਤੇ ਜੇ ਨਾਮ ਨਹੀਂ ਜਪਦਾ, ਭਗਵੰਤ ਨਾਲ ਪ੍ਰੀਤ ਨਹੀਂ ਕਰਦਾ, ਤਾਂ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਆਖਿਆ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਤਾਂ ਮੁਰਦਾ ਹੈ, ਮੁਰਦਾ ਮੁਰਦਾ ਸ਼ਿੰਗਾਰਿਆ ਪਿਆ, ਭਾਵੇਂ ਸੁੰਦਰਤਾ ਨਾਲ ਤੇ ਭਾਵੇਂ ਕੁਲੀਨਤਾ ਨਾਲ, ਮ੍ਰਿਤਕ ਦਾ ਭਾਵੇਂ ਕਿਤਨਾ ਸ਼ਿੰਗਾਰ ਕਰ ਦਿਓ, ਫਿਰ ਵੀ ਮ੍ਰਿਤਕ ਹੀ ਹੈ। ਖਾਤ ਪੀਤ ਖੇਲਤ ਹਸਤ ਵਿਸਥਾਰ, ਤਮਨ ਅਰਥ ਮ੍ਰਿਤਕ ਸ਼ਿੰਗਾਰ। ਮ੍ਰਿਤਕ ਦੇ ਕਿਸ ਅਰਥ ਜੇ ਉਹਨੂੰ ਫੁੱਲਾਂ ਨਾਲ ਲੱਦ ਦੇਈਏ, ਤੋੜ ਤੱਕ ਉਸਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਜਾਈਏ, ਕਿਆ ਲਾਭ ਹੈ ਉਸਨੂੰ? ਉਹ ਤਾਂ ਮਰ ਚੁੱਕਾ ਹੈ, ਮ੍ਰਿਤਕ ਹੈ। ਆਖਿਆ ਇਸੇ ਤਰ੍ਹਾਂ ਉਹ ਬੰਦਾ ਮ੍ਰਿਤਕ ਸਮਝੋ, ਮੁਰਦਾ ਜਾਣੋ, ਜਿਸ ਦੀ ਸਾਹਿਬ ਦੇ ਨਾਲ ਪ੍ਰੀਤ ਨਹੀਂ, ਜਿਹੜਾ ਨਹੀਂ ਜਪਦਾ ਸ੍ਰੀ ਵਾਹ, ਜਿਸ ਦੀ ਉਮਰ ਕਿਸੇ ਲੇਖੇ ਵਿੱਚ ਨਹੀਂ ਲੱਗੀ। ਭਾਈ ਸਾਹਿਬ ਆਖਦੇ ਨੇ ਉਮਰ ਨੂੰ ਲੇਖੇ ਵਿੱਚ ਲਾਉਣਾ ਹੋਵੇ ਤਾਂ ਭਾਈ ਇੱਕੋ ਕੰਮ ਹੈ ਕਰਨ ਵਾਲਾ, ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ।
ਉਮਰ ਉਹਾ ਵਿੱਚ ਲੇਖੇ ਦੇ, ਉਮਰ ਉਹਾ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਮੁਰੇ।
ਸਦੇ ਹਿਸਾਬ ਦੇ ਵਿੱਚ ਮੁਜਰੇ ਕੀਤੀ ਗਈ। ਕਿਹੜੀ ਉਮਰ ਜਿਹੜੀ ਯਾਦ ਵਿੱਚ ਗੁਜ਼ਾਰੀ, ਜਿਹੜੀ ਕਿਸ਼ਤ ਦੇ ਦਿੱਤੀ ਉਹ ਕਰਜ਼ੇ ਚੋਂ ਕੱਟੀ ਗਈ। ਹਿਸਾਬ ਕਰਨ ਵੇਲੇ ਬਈ ਇਤਨੀਆਂ ਤੇਰੀਆਂ ਕਿਸ਼ਤਾਂ ਆਈਆਂ ਖੜੀਆਂ ਆਈਆਂ, ਉਹ ਵਿੱਚੋਂ ਮੁਜਰੇ ਕਰ ਲੈ ਬਾਕੀ। ਇਸੇ ਤਰ੍ਹਾਂ ਜਿਤਨੇ ਸਵਾਸ ਜਪ ਕੇ ਗੁਜ਼ਾਰੇ ਤੇਰੀ ਉਮਰ ਵਿੱਚ ਤੈਨੂੰ ਮੁਜਰੇ ਮਿਲੇ। ਹੁਣ ਤੇਰੀ ਮਰਜ਼ੀ ਹੀ, ਕਿਸ਼ਤਾਂ ਦੇ ਕੇ ਭਾਵੇਂ ਨਾ ਦੇ, ਸਾਰਾ ਲੇਖਾ ਸਿਰ ਤੇ ਲੈ ਕੇ ਲੈ ਜਾ, ਪਰ ਇਹ ਦੇਖ ਲੈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਵੇਗਾ। ਧਰਮ ਰਾਏ ਜਬ ਲੇਖਾ ਮੰਗੇ ਤਾਂ ਬਾਕੀ ਨਿਕਸੀ ਭਾਰੀ ਭਾਰੀ ਬਾਕੀ ਨਿਕਲੇ, ਥੋੜੇ ਬਹੁਤ ਬਕਾਇਆ ਬਚ ਜਾਣ ਤਾਂ ਮਾਫ਼ੀ ਵੀ ਹੋ ਜਾਣੀ। ਇਹ ਤੂੰ ਬੜਾ ਇਮਾਨਦਾਰ ਹੈ, ਸੱਚਾ ਸੁੱਚਾ ਹੈ, ਵੇਲੇ ਤੇ ਕਿਸ਼ਤਾਂ ਪਹੁੰਚਾਉਂਦਾ ਰਿਹਾ, ਲੈ ਥੋੜਾ ਜਿਹਾ ਬਕਾਇਆ ਰਹਿ ਗਿਆ ਜਾਂ ਤੈਨੂੰ ਮਾਫ਼ ਕੀਤਾ। ਜਿਸਨੇ ਖੁਨਾਮੀਆਂ ਕੀਤੀਆਂ ਹੋਣ, ਕੋਈ ਕਿਸ਼ਤ ਵੇਲੇ ਤੇ ਅਦਾ ਨਾ ਕੀਤੀ ਹੋਵੇ, ਕਿਸ਼ਤ ਦੇਣ ਦਾ ਵੇਲਾ ਹੈ ਸਵੇਰ ਦਾ ਔਰ ਸ਼ਾਮ ਦਾ, ਦੋ ਵੇਲੇ ਜਿਸ ਵੇਲੇ ਬੰਦਾ ਸੰਗਤ 'ਚ ਬਹਿ ਕੇ ਜਪਦਾ ਸ਼੍ਰੀ ਵਾਹਿਗੁਰੂ, ਜਿਸ ਦੀ ਤਾਕੀਦ ਕੀਤੀ ਹੈ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ, ਕਿਉਂਕਿ ਇਸ ਵੇਲੇ ਦਾ ਜਪਿਆ ਇਹ ਤੋੜ ਕਿਸ਼ਤਾਂ ਪਹੁੰਚਦੀਆਂ ਔਰ ਤੇਰੇ ਹਿਸਾਬ ਵਿੱਚ ਮੁਜਰੇ ਹੁੰਦੀਆਂ ਹਨ। ਭਾਈ ਸਾਹਿਬ ਆਖਦੇ ਨੇ ਉਮਰ ਉਹਾ ਵਿੱਚ ਲੇਖੇ ਦੇ, ਹਾਸਲ ਕੀ ਹੈ ਸਾਨੂੰ, ਨਹੀਂ ਤੇ ਭਾਵੇਂ ਸੌ ਵਰੇ ਗੁਜ਼ਾਰ ਲੈ ਤੈਨੂੰ ਹਾਸਲ ਕੀ ਹੈ, ਤਾਂ ਇਹਨਾਂ ਸੌ ਵਰਿਆਂ ਵਿੱਚ ਕੀ ਖੱਟਿਆ, ਮਕਾਨ ਬਣਾਏ ਅਖੀਰ ਛੱਡੇ, ਪੁੱਤਰ ਬਣਾਏ ਵਿਆਹੇ ਤੇ ਫਿਰ ਵੱਖਰੇ ਕੀਤੇ, ਅੰਤਕਾਲ ਪਤਾ ਨਹੀਂ ਕੋਈ ਕੋਲ ਹੋਵੇਗਾ ਕਿ ਨਹੀਂ ਹੋਵੇਗਾ, ਕਿ ਉਹਨਾਂ ਦੇ ਕੋਲ ਹੁੰਦੀਆਂ ਤੋਂ ਵੀ ਉਹਨਾਂ ਨਾਲ ਬੋਲਚਾਲ ਹੀ ਬੰਦ ਹੋਵੇਗਾ, ਕਿਉਂਕਿ ਜੋ ਕੁਝ ਜੋੜਿਆ ਸੀ ਅੰਤਕਾਲ ਸਾਹਿਬ ਆਖਦੇ ਛਿਨ ਮੇ ਭਈ ਪਰਾਈ, ਉਹ ਇੱਕ ਛਿਨ ਐਸਾ ਆਉਣ ਵਾਲਾ ਹੈ ਹਰ ਬੰਦੇ ਤੇ, ਕਿਸ ਨੇ ਜੋ ਕੁਝ ਦੁਨਿਆਵੀ ਧਨ ਜੋੜਿਆ ਹੈ ਸਭ ਕੁਝ ਪਰਾਇਆ ਹੋ ਜਾਏ। ਜਿਨ੍ਹਾਂ ਦਾ ਤੂੰ ਮਾਣ ਕਰੇ ਕੋਈ ਨਹੀਂ ਬਣਦਾ ਤੇਰਾ, ਜਿਨ੍ਹਾਂ ਦਾ ਤੂੰ ਮਾਣ ਕਰੇ ਕੋਈ ਨਹੀਂ ਬਣਦਾ ਤੇਰਾ, ਸਭੇ ਤੈਨੂੰ ਛੱਡ ਖਲੋਤੇ ਪਾਇਆ ਬੁਢੇਪੇ ਫੇਰਾ, ਮਾਲ ਧਨ ਤੇਰਾ ਲੈ ਲਿਆ ਪੁੱਤਰਾ ਤੇਰਾ ਅੰਨੀ ਕੋਠੀ ਡੇਰਾ, ਨੂੰਹਾਂ ਨਾਮ ਮੁਚੰਗਣ ਰੱਖਿਆ ਤੇਰੀ ਰੋਟੀ ਦਾ ਵੀ ਜੇੜਾ, ਵੀ ਅੱਜ ਤੇਰੀ ਵਾਰੀ ਹੈ, ਉਹ ਆਖਦੀ ਹੈ ਤੇਰੀ ਵਾਰੀ ਹੈ, ਅਸਾਂ ਅੱਗੇ ਮਹੀਨਾ ਨਹੀਂ ਖਵਾਈ। ਇੱਕ ਮਾਈ ਸੀ, ਮਾਈ ਚੰਗੇ ਉਸਦੇ ਪੁੱਤਰ ਸਭਾ ਵਿੱਚ ਬਹਿਣ ਖਲਾਉਣ ਵਾਲੇ, ਪਰ ਵਿਚਾਰੀ ਸਹਿਕਦੀ ਮਰ ਗਈ, ਕਦੇ ਫਲਾਣਾ ਪੁੱਤਰ ਮੇਰੇ ਕੋਲ ਆਉਂਦਾ ਕਦੇ ਫਲਾਣਾ ਆਉਂਦਾ, ਪਰ ਕੋਈ ਪੁੱਤਰਾਂ ਨੂੰ ਫੁਰਸਤ ਨਾ ਮਿਲੀ ਤੇ ਨੂੰਹਾਂ ਨੇ ਸੱਸ ਨੂੰ ਜਾਣਿਆ, ਐਸੀ ਦੁਖੀ ਹੋ ਕੇ ਮੋਈ ਵਿਚਾਰ। ਸਾਡੇ ਪਿੰਡ ਦਾ ਬੰਦਾ ਚੋਖੇ ਪੈਸੇ ਵਾਲਾ ਸੀ, ਇੱਕੋ ਇੱਕ ਪੁੱਤਰ, ਸਾਰੇ ਆਖਣ ਕੁਛ ਘਰਵਾਲੀ ਦੇ ਨਾਂ ਵੀ ਕਰ ਦੇ ਤੇਰੇ ਪਿੱਛੋਂ ਔਖੀ ਨਾ ਹੋਵੇ। ਉਹਨੇ ਆਖਿਆ ਨਹੀਂ, ਮੇਰਾ ਪੁੱਤਰ ਬੜਾ ਲਾਇਕ ਹੈ, ਬੜਾ ਚੰਗਾ ਹੈ, ਮਾਂ ਦੀ ਬੜੀ ਸੇਵਾ ਕਰੇਗਾ, ਸਭ ਕੁਝ ਪੁੱਤਰ ਨੂੰ ਦੇ ਗਿਆ, ਉਹਦੀ ਮਾਂ ਜੂਠੇ ਪਾਂਡੇ ਮਾਂਜਦੀ ਮਰ ਗਈ, ਟੁੱਕਰ ਨਹੀਂ ਸੀ ਦਿੰਦਾ, ਤੂੰ ਕਿਹਨਾਂ ਤੇ ਮਾਣ ਕਰਨਾ, ਇੰਨੀ ਉਮਰ ਗੁਜ਼ਾਰੀ ਖੱਟਿਆ ਕੀ ਵਿੱਚ, ਇਹੀ ਕੁਝ ਖੱਟਿਆ ਨਾ ਜੋ ਅੰਤਕਾਲ ਛੋੜ ਦਿੱਤਾ, ਸਭ ਕੁਝ ਪਰਾਇਆ ਹੋ ਗਿਆ। ਭਾਈ ਸਾਹਿਬ ਆਖਦੇ ਨੇ ਉਮਰ ਉਹਾ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਨਹੀਂ ਤਾਂ ਹਾਸਲ ਕੀ ਹੈ ਸਾਨੂੰ, ਜੇ ਸਾਡੇ ਕੋਲ ਆ ਨਿਤਨੇਮ ਦੀ ਘੜੀ ਨਹੀਂ ਤਾਂ ਸਾਡੇ ਕੋਲ ਫਿਰ ਹੈ ਕੀ। ਬਾਬਾ ਜੀ ਆਖਦੇ ਸਨ ਜਿੱਥੇ ਨਾਮ ਨਹੀਂ ਉੱਥੇ ਕਿਹੜੀ ਸ਼ੈ ਹੈ, ਔਰ ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਸਭ ਕੁਝ ਹੈ। ਜਿੱਥੇ ਨਾਮ ਹੈ ਉੱਥੇ ਸਭ ਕੁਝ ਹੈ, ਜਿੱਥੇ ਨਾਮ ਨਹੀਂ ਉੱਥੇ ਕੱਖ ਵੀ ਨਹੀਂ। ਉਮਰ ਉਹਾ ਵਿੱਚ ਲਿਖੇ ਦੇ
ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਗੁਜਰੇ ਨਹੀਂ ਤਹਾ ਦਿਲ ਕੀ ਐ ਸਾਨੂੰ ਵਿੱਚ ਸੁਨੀਲੇ ਹੁਜਰੇ ਸ਼ਾਮ ਤੇ ਫਜਰੇ।
ਇਹ ਤਾਂ ਪੀਸਤ ਪੀਸਤ ਚਾਹਦੇ ਕਬੀਰ ਜੀ ਖਲੋਤੇ ਸਨ। ਇੱਕ ਮਾਈ ਚੁੱਕੀ ਪੀਸ ਰਹੀ ਹੈ, ਕੁਛ ਚਿਰ ਬਾਅਦ ਉਸ ਆਟੇ ਦਾ ਫੱਕਾ ਮਾਰਦੀ ਹੈ ਮਾਈ ਨੇ। ਦੋ ਚਾਰ ਫੱਕੇ ਜਿਸ ਵੇਲੇ ਇਸ ਤਰ੍ਹਾਂ ਮਾਰੇ ਸੁੱਕੇ ਆਟੇ ਦੇ, ਕਬੀਰ ਨੇ ਸੋਚਿਆ ਵੀ ਇਸ ਮਾਈ ਵਿਚਾਰੀ ਨੂੰ ਬੜੀ ਭੁੱਖ, ਸ਼ਾਇਦ ਇਸਨੇ ਰੋਟੀ ਨਹੀਂ ਖਾਧੀ। ਏਡੀ ਵਿਆਕਲ ਹੈ ਵੀ ਇਹ ਇਤਨਾ ਧੀਰਜ ਨਹੀਂ ਕਰ ਸਕਦੀ ਬਈ ਆਟਾ ਪੀਸ ਲਵਾਂ, ਆਟਾ ਗੁੰਨ ਕੇ ਫਿਰ ਰੋਟੀ ਪਕਾਵਾਂ ਤਾਂ ਖਾਵਾਂ। ਨਾਲ ਨਾਲ ਪੀਸਦੀ ਹੈ, ਨਾਲ ਨਾਲ ਵਿੱਚੋਂ ਖਾ ਵੀ ਲੈਂਦੀ ਹੈ। ਇਸ ਮਾਈ ਦੀ ਮਦਦ ਕਰਨੀ ਚਾਹੀਦੀ, ਸ਼ਾਇਦ ਸੱਚਮੁੱਚ ਬੜੀ ਗਰੀਬ ਹੋਵੇ। ਉਹ ਕਬੀਰ ਜੀ ਖੜੋ ਗਏ। ਜਿਸ ਵੇਲੇ ਮਾਈ ਨੇ ਆਟਾ ਪੀਸ ਲਿਆ ਅਤੇ ਫਿਰ ਇਕੱਠਾ ਕੀਤਾ, ਲੈ ਕੇ ਤੁਰੀ, ਅੱਗੇ ਸੀ ਚਿੱਕੜ, ਪੈਰ ਫਿਸਲਿਆ ਅਤੇ ਸਾਰਾ ਆਟਾ ਉਸ ਚਿੱਕੜ ਵਿੱਚ ਜਾ ਪਿਆ। ਪਰ ਮਾਈ ਹੱਸ ਰਹੀ ਹੈ, ਰੁਲੀ ਨਹੀਂ। ਕਬੀਰ ਨੇ ਪੁੱਛਿਆ, ਮਾਈ ਮੈਨੂੰ ਤਾਂ ਇੰਝ ਜਾਪਿਆ ਸੀ ਵੀ ਜਿਵੇਂ ਤੂੰ ਕੋਈ ਬੜੀ ਗਰੀਬਣੀ ਹੈ, ਬੜੀ ਦੁਖਿਆਰੀ ਹੈ ਔਰ ਬੜੀ ਖੁਦਿਆਵੰਤ ਹੈ, ਭੁੱਖੀ ਹੈ। ਔਰ ਆਟਾ ਡੁਲਿਆ ਦੇਖ ਕੇ ਮੈਂ ਸੋਚਿਆ ਸੀ ਤੂੰ ਰੋਵੇਂਗੀ, ਚਿਲਾਵੇਂਗੀ, ਹਾਏ ਮੇਰਾ ਆਟਾ ਰੁੜ ਗਿਆ, ਅਤੇ ਤੂੰ ਹੱਸ ਰਹੀ ਹੈ। ਉਹਨੇ ਆਖਿਆ, ਰੋਣ ਤਾਂ ਆ ਰਿਹਾ ਪਰ ਹੱਸ ਵੀ ਰਹੀ ਹੈ। ਕਿਸ ਗੱਲੋਂ ਹੱਸ ਰਹੀ ਹੈ? ਅਖੇ ਹੱਸ ਰਹੀ ਹਾਂ ਇਸ ਗੱਲੋਂ ਜਿਹੜਾ ਮੈਂ ਚਬ ਲਿਆ ਸੀ, ਖਾ ਲਿਆ ਸੀ। ਤਾਂ ਕਬੀਰ ਨੇ ਸਲੋਕ ਦਿੱਤਾ, ਕਬੀਰ ਕੀਚੜ ਆਟਾ ਗਿਰ ਗਿਆ, ਕਛੂ ਨਾ ਆਇਆ ਹੱਥ, ਉਹ ਗਿਰਿਆ ਆਟਾ ਕੁਝ ਹੱਥ ਨਾ ਆਇਆ, ਸਾਰਾ ਚਿੱਕੜ ਵਿੱਚ ਮਿਲ ਗਿਆ। ਪਰ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਮਾਈ ਨੇ ਆਖਿਆ, ਜਿਹੜਾ ਮੈਂ ਪੀਸਦਿਆਂ ਪੀਸਦਿਆਂ ਕੁਝ ਫੱਕੇ ਮਾਰ ਲਏ ਸਨ ਨਾ, ਉਹ ਤਾਂ ਦਰ ਮੈਨੂੰ ਹੋ ਗਿਆ, ਜੇ ਮੈਂ ਉਹ ਵੀ ਨਾ ਫੱਕੇ ਮਾਰਦੀ ਤਾਂ ਸਾਰਾ ਹੀ ਰੁੜ ਜਾਂਦਾ। ਉਹ ਕਬੀਰ ਨੇ ਆਖਿਆ, ਮਾਈ ਇਹ ਤਾਂ ਤੂੰ ਸਾਨੂੰ ਉਪਦੇਸ਼ ਕੀਤਾ ਵੀ ਇਸ ਦੁਨੀਆਂ ਦੇ ਵਿੱਚ ਰਹਿ ਕੇ ਹੋਰ ਭਾਵੇਂ ਕੁਝ ਕਰਦੇ ਫਿਰੀਏ ਪਰ ਨਾਲ ਸੁਬਹਾ ਸ਼ਾਮ ਇੱਕ ਦੋ ਫੱਕੇ ਮਾਰ ਲਵੀਏ, ਜੱਟ ਇੱਕ ਨਾਮ ਜਪ ਲਵੀਏ, ਅਤੇ ਐਸਾ ਨਾ ਹੋਵੇ ਕੋਈ ਸਮਾਂ ਐਸਾ ਆ ਜਾਵੇ ਅਤੇ ਉਹ ਚਬਿਆ ਹੋਇਆ ਨਾਲ ਨਿਭੇ, ਉਹ ਖਾਧਾ ਹੋਇਆ ਨਾਲ ਨਿਭੇ, ਐਸਾ ਨਾ ਹੋਵੇ ਵੀ ਖਾਲੀ ਅੱਥੀ ਉੱਠ ਜਾਈਏ। ਪੀਸਤ ਪੀਸਤ ਚਾਬਿਆ, ਜਿਨ੍ਹਾਂ ਨੇ ਕੰਮ ਕਾਜ ਕਰਦਿਆਂ ਦੁਨੀਆਂ ਦੇ ਠੰਡੇ ਤੱਤੇ ਸਹਿੰਦਿਆਂ ਵੀ ਨਾਮ ਜਪ ਲਿਆ ਸੰਗਤ ਵਿੱਚ ਆ ਕੇ, ਸਾਧ ਸੰਗਤ ਉਹ ਧਨ, ਜੇ ਉਹ ਵੀ ਨਾ ਖਾਧਾ ਹੁੰਦਾ ਉਸ ਮਾਈ ਨੇ ਤਾਂ ਸਾਰਾ ਹੀ ਰੁੜ ਗਿਆ ਸੀ। ਇਸੇ ਤਰ੍ਹਾਂ ਬਾਈ ਸਾਹਿਬ ਨੰਦ ਲਾਲ ਆਖਦੇ ਨੇ, ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ ਨਹੀਂ ਤਾਂ ਹਾਸਲ ਕੀ ਹੈ ਸਾਨੂੰ, ਨਹੀਂ ਤਾਂ ਫਿਰ ਸਾਨੂੰ ਹਾਸਲ ਕੀ ਹੈ। ਅਸੀਂ ਸੰਸਾਰ ਵਿੱਚ ਆਏ ਵੀ ਜਨਮ ਦੀ ਪੀੜਾ ਵੀ ਸਹਾਰੀ, ਮਰਨ ਦੀ ਪੀੜਾ ਵੀ ਸਹਾਰਾਂਗੇ, ਹੋਰ ਦੁਨੀਆਂ ਦੇ ਠੰਡੇ ਤੱਤੇ ਝੋਲੇ ਵੀ ਸਾਨੂੰ ਲੱਗਣਗੇ, ਕੋਈ ਦਿਨ ਸੁੱਖ ਦੇ ਆਉਣਗੇ, ਕੋਈ ਦਿਨ ਵਿੱਚੋਂ ਦੁੱਖ ਦੇ ਵੀ ਆਉਣਗੇ। ਇਹ ਸਾਰਾ ਸਮਾਂ ਅਸੀਂ ਕਿਸ ਵਾਸਤੇ ਗੁਜ਼ਾਰਿਆ, ਸੰਸਾਰ ਵਿੱਚ ਕਿਉਂ ਆਏ, ਤੂੰ ਕੌਣ ਹੈ, ਕਿਸ ਵਾਸਤੇ ਦੁਨੀਆ 'ਚ ਆਇਆ, ਤੇਰੇ ਆਉਣ ਦਾ ਮਕਸਦ ਕੀ? ਕੋਈ ਮਕਸਦ ਹੈ ਨਾ ਆਉਣ ਦਾ, ਉਹ ਮਕਸਦ ਇੱਕ ਹੈ ਵੀ ਸੰਗਤ ਵਿੱਚ ਆ ਕੇ ਜਪਣਾ ਸ੍ਰੀ ਵਾਹਿਗੁਰੂ। ਜੇ ਜਪ ਲਿਆ ਤਾਂ ਮੁਬਾਰਕ, ਜੇ ਨਹੀਂ ਜਪਿਆ ਤਾਂ ਭਾਈ ਸਾਹਿਬ ਆਖਦੇ ਨੇ,
ਨਹੀਂ ਤਾਂ ਹਾਸਿਲ ਕੀ ਹੈ ਸਾਨੂੰ ਵਿੱਚ ਇਸ ਨੀਲੇ ਹੁਜਰੇ ਸ਼ਾਮ ਤੇ ਫਜਰੇ ਹਵਾ ਆਪ ਗੁਰਦ Bye.